SBS.
This is SBS Radio.
SBS ਪੰਜਾਬੀ ਰੇਡੀਓ ਦੇ ਮਾਣਯੋਗ ਸਰੋਤਿਆਂ ਨੂੰ ਅੱਜ ਅਸੀਂ ਮਿਲਾਉਣ ਜਾ ਰਹੇ ਹਾਂ ਇੱਕ ਬਹੁਪੱਖੀ ਸ਼ਖਸੀਅਤ ਦੇ ਨਾਲ। ਇਹਨਾਂ ਨੇ ਕਾਫੀ ਉੱਚ ਕੋਟੀ ਦੀ ਬਾਸਕਟਬਾਲ ਖੇਡੀ ਅਤੇ ਨਾਲ ਆਪਣੇ ਸ਼ੌਂਕ ਨੂੰ ਜ਼ਿੰਦਾ ਰੱਖਦੇ ਹੋਏ ਇਸ ਨੂੰ ਹੋਰ ਅੱਗੇ ਵੀ ਲੈ ਕੇ ਗਏ। ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਇਹਨਾਂ ਨੇ ਇੱਕ ਸਥਾਪਨਾ ਕੀਤੀ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਾਇੰਸ ਦੀ, ਉਹਦੇ ਇਹ ਮੁਖੀ ਵੀ ਰਹੇ ਕਾਫੀ ਦੇਰ ਤੱਕ। ਅਤੇ ਅੱਜ ਕੱਲ੍ਹ ਇਹ ਟ੍ਰੇਨਿੰਗ ਪ੍ਰੋਵਾਈਡ ਕਰ ਰਹੇ ਹੈਗੇ ਆ ਨੌਜਵਾਨਾਂ ਨੂੰ, ਹਰ ਵਰਗ ਦੇ ਲੋਕਾਂ ਨੂੰ, ਤਾਂ ਕਿ ਉਹ ਲੀਡਰਸ਼ਿਪ ਦੇ ਵਿੱਚ ਅੱਗੇ ਆ ਸਕਣ। ਜੀ ਹਾਜ਼ਰੀਨ, ਮੇਰੀ ਮੁਰਾਦ ਹੈ ਕਿਰਨ ਸੰਧੂ ਤੋਂ। ਉਹ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ ਜੀ, ਪਰਥ ਤੋਂ। ਕਿਰਨ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ ਤੁਹਾਡਾ।
ਤੁਹਾਡਾ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਕਿ ਤੁਸੀਂ ਕਨੈਕਟ ਕੀਤਾ ਸਾਨੂੰ ਆਪਣੇ ਪ੍ਰੋਗਰਾਮ ਤੇ ਆਪਣੇ ਸੁਣਨ ਵਾਲਿਆਂ ਦੇ ਨਾਲ। ਥੈਂਕ ਯੂ ਸੋ ਮਚ, ਸ਼ੁਕਰੀਆ।
ਜਿਵੇਂ ਮੈਂ ਦੱਸ ਕੇ ਹਟਿਆ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਾਫੀ ਪ੍ਰਾਪਤੀਆਂ ਹਾਸਲ ਕੀਤੀਆਂ ਹੋਈਆਂ, ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਬਾਸਕਟਬਾਲ ਤੋਂ ਹੀ। ਬਾਸਕਟਬਾਲ ਤੁਸੀਂ ਕਦੋਂ ਖੇਡਣੀ ਸ਼ੁਰੂ ਕੀਤੀ? ਤੇ ਮੈਨੂੰ ਪਤਾ ਹੈ ਕਿ ਤੁਸੀਂ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਜਿਹੜੀ ਹੋਈ ਸੀ 1980 ਦੇ ਵਿੱਚ, ਉੱਥੇ ਤੱਕ ਗਏ ਸੀ, ਥੋੜਾ ਇਹਦੇ ਬਾਰੇ ਦੱਸੋ ਜੀ।
ਬਾਸਕਟਬਾਲ ਮੈਂ ਸ਼ਾਇਦ ਐਜ਼ ਅ ਚਾਈਲਡ ਜਦੋਂ ਬਹੁਤ ਛੋਟੀ ਸੀ ਤੇ ਮੇਰਾ ਸਕੂਲ ਬੜਾ ਹੈਂਡੀ ਸੀ, ਮੇਰੇ ਘਰ ਦੇ ਬਹੁਤ ਨੇੜੇ ਸੀ, ਮੇਰੇ ਸਕੂਲ ਜਲੰਧਰ ਚ ਅਸੀਂ ਪੜ੍ਹਦੇ ਸੀ ਤੇ ਲਾਡਵਾਲੀ ਸਕੂਲ ਬਹੁਤ ਨੇੜੇ ਸੀ ਮੇਰੇ ਘਰ ਤੋਂ, ਤੇ ਮੈਂ ਸ਼ਾਮ ਨੂੰ ਉੱਥੇ ਸਾਈਕਲ ਚਲਾਉਣ ਚਲੇ ਜਾਣਾ, ਮੈਂ ਸਿੱਖਣਾ, ਤੇ ਗਰਾਊਂਡ ਵਿੱਚ ਬੱਚੇ ਖੇਡਦੇ ਸੀ ਤੇ ਮੈਂ ਉਹਨਾਂ ਨੂੰ ਕਹਿਣਾ ਮੈਨੂੰ ਪਾਸ ਦਿਓ, ਮੈਂ ਸਾਈਕਲ ਦੇ ਉੱਤੇ ਬਾਲ ਮਾਰਾਂਗੀ। ਆਪਣੇ ਵੱਲੋਂ ਮੈਂ ਸਰਕਸ ਕਰਦੀ ਸੀ, ਪਰ ਉਹ ਮੇਰਾ ਖਿਆਲ ਹੈ ਉਹ ਛੋਟਾ ਜਿਹਾ ਸਰਕਸ ਦਾ ਖੇਡ ਮੈਨੂੰ ਕਦੀ ਨਹੀਂ ਭੁੱਲਦਾ ਕਿ ਮੈਨੂੰ ਕਿਸੇ ਨੇ ਪਾਸ ਦੇਣਾ ਤੇ ਮੈਂ ਉਹਨਾਂ ਨੂੰ ਫਿਰ ਸਾਈਕਲ ਤੇ ਬੈਠੇ ਬੈਠੇ ਪਾਸ ਦੇਣਾ, ਸਾਈਕਲ ਚਲਾਈ ਜਾਣੀ ਤੇ ਨਾਲ ਬਾਸਕਟਬਾਲ ਖੇਡਣਾ। ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਬਾਸਕਟਬਾਲ ਜਿਹੜਾ ਸੀ ਮੇਰੇ ਸਕਿੱਲ ਇੰਨੀ ਸਟਰੋਂਗ ਹੋ ਗਈ ਕਿ ਜਦੋਂ ਮੈਂ ਸੱਚੀ ਮੁੱਚੀ ਬਾਸਕਟਬਾਲ ਖੇਡਿਆ ਤੇ ਮੈਨੂੰ ਇੰਝ ਨਹੀਂ ਲੱਗਾ ਕਿ ਮੈਂ ਸਿੱਖ ਰਹੀ ਹਾਂ ਬਾਸਕਟਬਾਲ। ਤੇ ਮੈਂ ਸ਼ੁਰੂ ਤੋਂ ਪਹਿਲੇ ਪੰਜਾਬ ਸਕੂਲ ਗੇਮਸ ਵਿੱਚ ਖੇਡੀ, ਫਿਰ ਮੈਂ ਉਹਦੇ ਬਾਅਦ ਜੂਨੀਅਰ ਇੰਡੀਆ ਖੇਡੀ ਸਕੂਲ ਲੇਅਰ ਵਿੱਚ। 8th ਸੀ ਮੈਂ ਪੜ੍ਹਦੀ ਜਦੋਂ ਮੈਂ ਪਹਿਲਾ ਸਕੂਲ ਨੈਸ਼ਨਲ ਖੇਡਿਆ, ਦੈਟ ਵਾਸ ਵੇ ਬੈਕ ਇਨ 67-68 ਦੀ ਗੱਲ ਹੈ ਜੀ।
ਤੇ ਉਸ ਤੋਂ ਬਾਅਦ ਇਹ ਸਫ਼ਰ ਜਾਰੀ ਰਿਹਾ ਤੇ ਤੁਸੀਂ ਦਿੱਲੀ ਤੱਕ ਪਹੁੰਚ ਗਏ।
ਹਾਂ, ਉਹਦੇ ਬਾਅਦ ਫਿਰ ਮੈਂ ਪ੍ਰੀ ਯੂਨੀਵਰਸਿਟੀ ਕੀਤੀ ਕੰਨਿਆ ਮਹਾਵਿਦਿਆਲਾ ਤੋਂ। ਉਸ ਸਾਲ ਮੈਂ 7 ਨੈਸ਼ਨਲ ਟੂਰਨਾਮੈਂਟਸ ਵਿੱਚ ਬੈਸਟ ਪਲੇਅਰ ਬਣੀ।
ਵਾਓ,
ਆਲ ਇੰਡੀਆ ਬੈਸਟ ਪਲੇਅਰ ਰਹੀ। ਕਪੂਰਥਲਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਮੈਮੋਰੀਅਲ, ਬਹੁਤ ਮਿੱਠੀਆਂ ਯਾਦਾਂ ਨੇ ਉਸ ਟਾਈਮ ਦੀਆਂ। ਫਿਰ ਪੰਜਾਬ ਯੂਨੀਵਰਸਿਟੀ ਨੂੰ ਰਿਪ੍ਰੈਜੈਂਟ ਕੀਤਾ ਤੇ ਉਹਦੇ ਬਾਅਦ ਫਿਰ ਮੇਰੇ ਪੇਰੈਂਟਸ ਦਿੱਲੀ ਮੂਵ ਹੋ ਗਏ ਸਨ ਤੇ ਉਹਨਾਂ ਕਰਕੇ ਫਿਰ ਅਸੀਂ ਵੀ ਦਿੱਲੀ ਬਾਅਦ ਵਿੱਚ ਆਈ ਮੈਂ ਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਿਊ ਦਿੱਲੀ ਚ ਮੈਂ ਪੜ੍ਹੀ, ਸਟੂਡੈਂਟ ਰਹੀ ਉੱਥੇ, 3 ਸਾਲ ਬੀ ਏ ਕੀਤੀ। ਪਹਿਲੇ ਸਾਲ ਹੀ ਮੈਂ 1970 ਚ ਜਦੋਂ ਦਿੱਲੀ ਯੂਨੀਵਰਸਿਟੀ ਜੁਆਇਨ ਕੀਤਾ ਤੇ ਖਾਲਸਾ ਕਾਲਜ ਵੱਲੋਂ ਮੈਂ ਪ੍ਰੀ ਏਸ਼ੀਅਨ ਖੇਡਿਆ, ਔਰ ਉਸ ਪ੍ਰੀ ਏਸ਼ੀਅਨ ਦੀ ਸਿਲੈਕਸ਼ਨ ਤੋਂ ਬਾਅਦ ਮੈਂ ਕਦੇ ਪਿੱਛੇ ਨਹੀਂ ਦੇਖਿਆ। 3 ਸਾਲ ਦਿੱਲੀ ਯੂਨੀਵਰਸਿਟੀ ਨੂੰ ਰਿਪ੍ਰੈਜੈਂਟ ਕੀਤਾ ਤੇ ਬੈਸਟ ਸਪੋਰਟਸਮੈਨ ਰਹੀ ਆਲ ਇੰਡੀਆ ਯੂਨੀਵਰਸਿਟੀ ਦੀ ਮੈਂ 71 ਵਿੱਚ। ਔਰ ਹੁਣ ਤੇ ਸੱਚ ਨਹੀਂ ਲੱਗਦਾ, ਸੱਚ ਪੁੱਛੋ ਤੇ ਇੰਝ ਲੱਗਦਾ ਕਿ ਉਹ ਡ੍ਰੀਮ ਸੀ, ਬਟ ਸੱਚੀ ਮੁੱਚੀ ਫੈਕਟ ਹੈ ਕਿ ਹਿਸਟਰੀ ਹੈ। ਉਹਦੇ ਬਾਅਦ ਮੈਂ ਮਾਸਟਰ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਤੋਂ ਕੀਤੀ ਤੇ ਫਿਰ ਮੈਂ 2 ਸਾਲ ਪੰਜਾਬੀ ਯੂਨੀਵਰਸਿਟੀ ਦੀ ਕਲਰ ਹੋਲਡਰ ਵੀ ਰਹੀ ਤੇ ਸਕਾਲਰਸ਼ਿਪ ਵਿਨ ਕੀਤਾ ਉੱਥੇ ਤੇ ਉਹਨਾਂ ਨੂੰ ਰਿਪ੍ਰੈਜੈਂਟ ਕੀਤਾ ਇੰਟਰ ਯੂਨੀਵਰਸਿਟੀ ਚ। ਲੇਕਿਨ ਸਾਇਮਲਟੇਨੀਅਸਲੀ ਮੈਂ ਦਿੱਲੀ ਸਟੇਟ ਤੋਂ ਬਾਸਕਟਬਾਲ ਖੇਡ ਰਹੀ ਨੈਸ਼ਨਲਸ, ਅਸੀਂ ਮਦਰਾਸ ਨੈਸ਼ਨਲ ਚੈਂਪੀਅਨਸ਼ਿਪ ਖੇਡੀ ਤੇ ਉਹਦੇ ਚ ਅਸੀਂ 73 ਚ ਵੀ ਵਰ ਨੈਸ਼ਨਲ ਚੈਂਪੀਅਨ ਆਲਸੋ। 4 ਸਾਲ ਅਸੀਂ ਰਨਰ ਅਪ ਰਹੇ, ਮਤਲਬ ਮੈਨੂੰ ਯਾਦ ਨਹੀਂ ਕਿ ਕੋਈ ਟੂਰਨਾਮੈਂਟ ਇੰਝ ਦਾ ਸੀ ਜਿਹਦੇ ਚ ਸਾਡੀ ਪਰਫਾਰਮੈਂਸ ਥੋੜੀ ਘੱਟ ਸੀ, ਬਟ ਬਹੁਤ ਹੀ ਅੱਛਾ ਟੀਮ ਸੀ ਤੇ ਇਸ ਤਰ੍ਹਾਂ ਬਾਸਕਟਬਾਲ ਵਧਦੀ ਰਹੀ ਤੇ 1980 ਚ ਤੇ ਮੈਂ ਆਲਰੇਡੀ ਦੌਲਤ ਰਾਮ ਕਾਲਜ ਵਿੱਚ ਡਾਇਰੈਕਟਰ ਸਪੋਰਟਸ ਲੱਗੇ ਹੋਏ ਸੀ 1976 ਵਿੱਚ, ਤੇ ਇਸ ਦੇ ਬਾਅਦ ਮੈਂ 79 ਦੇ ਏਸ਼ੀਅਨ ਪ੍ਰੀ ਏਸ਼ੀਅਨ ਖੇਡਿਆ, ਫਿਰ ਏਸ਼ੀਅਨ ਬਾਸਕਟਬਾਲ ਕੰਫੈਡਰੇਸ਼ਨ ਹਾਂਗਕਾਂਗ ਵਿੱਚ ਵੇਖੀ ਹੋਈ ਤੇ ਉੱਥੇ ਸੀ ਤੇ ਉੱਥੇ ਮੈਂ ਵਾਈਸ ਕੈਪਟਨ ਵੀ ਸੀ ਟੀਮ ਦੀ। ਔਰ ਇਹ ਕਲਮੀਨੇਸ਼ਨ ਕਿਉਂਕਿ ਮੈਂ ਆਲਰੇਡੀ ਮੈਰਿਡ ਸੀ, ਪੰਜਾਬੀ ਪਰਿਵਾਰਾਂ ਵਿੱਚ ਮੈਂ ਸਮਝਦੀ ਹਾਂ ਕਿ ਮੈਂ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਮਦਰ ਤੇ ਮੈਂ ਸਪੈਸ਼ਲੀ ਮੇਰੇ ਮਦਰ ਇਨ ਲਾਅ ਔਰ ਮੇਰੇ ਹਸਬੈਂਡ ਬਹੁਤ ਸਪੋਰਟਿਵ ਸੀਗੇ, ਕਦੇ ਕਿਸੇ ਨੇ ਮਨਾ ਹੀ ਨਹੀਂ ਕੀਤਾ ਕਿ ਇਹ ਹੁਣ ਤੁਸੀਂ ਕਾਰਗਰਸਤੀ ਬਣਾਓ ਜਾਂ ਉਹਨਾਂ ਨੂੰ ਲੱਗਦਾ ਸੀ ਨਹੀਂ ਟੈਲੈਂਟ ਹੈ।
ਜੀ
ਸੋ ਮੈਂ ਬੜਾ ਲੋਕਾਂ ਦੀ ਕੰਟਰੀਬਿਊਸ਼ਨ ਹੈ ਮੇਰੇ ਲਾਈਫ ਵਿੱਚ, ਮੈਂ ਉਹਨਾਂ ਨੂੰ ਐਕਨੋਲੇਜ ਕਰਦੀ ਹਾਂ ਇਸ ਗੱਲ ਨੂੰ ਕਿ ਹਾਂਜੀ ਮੇਰੇ ਹਸਬੈਂਡ ਵੀ ਬਾਸਕਟਬਾਲ ਖੇਡਦੇ ਸੀ, ਉਹਦੇ ਕਰਕੇ ਬਾਸਕਟਬਾਲ ਵਾਜ਼ ਲਾਈਕ ਡਰਿੰਕ ਬਾਸਕਟਬਾਲ, ਈਟ ਬਾਸਕਟਬਾਲ, ਸਲੀਪ ਬਾਸਕਟਬਾਲ, ਪਲੇ ਬਾਸਕਟਬਾਲ, ਮਤਲਬ ਇੱਕ ਹਰ ਚੀਜ਼ ਬਾਸਕਟਬਾਲ ਹੀ ਸੀ ਲਾਈਫ ਵਿੱਚ ਇੱਕ ਟਾਈਮ ਤੱਕ।
ਤੇ ਸਰਕਾਰ ਵੱਲੋਂ ਤੁਹਾਨੂੰ ਕਿਹੋ ਜਿਹੀ ਸਪੋਰਟ ਮਿਲੀ, ਪਰਿਵਾਰ ਵੱਲੋਂ ਤੁਸੀਂ ਦੱਸਿਆ ਕਾਫੀ ਸਪੋਰਟਿਵ ਸੀ ਸਾਰੇ, ਸਰਕਾਰ ਦੇ ਵੱਲੋਂ ਜਿਵੇਂ ਕਹਿ ਦਿੰਦੇ ਆ ਕਿ ਪਲੇਅਰਸ ਨੂੰ ਜਦੋਂ ਪੀਕ ਤੇ ਹੁੰਦੇ ਆ ਉਦੋਂ ਤਾਂ ਹੱਥਾਂ ਤੇ ਚੁੱਕਿਆ ਜਾਂਦਾ, ਪਰ ਬਾਅਦ ਦੇ ਵਿੱਚੋਂ ਕੋਈ ਖਬਰਸਾਰ ਨਹੀਂ ਲਈ ਜਾਂਦੀ, ਤੁਹਾਡੇ ਨਾਲ ਕਿਹੋ ਜਿਹਾ ਐਕਸਪੀਰੀਅੰਸ ਰਿਹਾ?
ਇਹ ਤੁਸੀਂ ਬਹੁਤ ਹੀ ਵਾਜਬ ਔਰ ਬੜਾ ਮਤਲਬ ਇੰਟਰੋਗੇਟਿਵ ਕੁਐਸਚਨ ਹੈ, ਇਹਦੇ ਉੱਤੇ ਮੇਰਾ ਓਪੀਨੀਅਨ ਬਹੁਤ ਸਟਰੋਂਗ ਹੈ, ਸ਼ਾਇਦ ਮੈਂ ਇਸ ਬਾਰੇ ਗਾਂਗੀ ਕਿ ਜਦੋਂ ਤੁਸੀਂ ਸਪੋਰਟਸਮੈਨ ਹੁੰਦੇ ਹੋ
ਜੀ
ਤੇ ਇੱਕ ਫਿਲਮ ਸਟਾਰ ਵਰਗੀ ਲਾਈਨ ਹੋ ਜਾਂਦੀ ਹੈ, ਕਿਉਂਕਿ ਤੁਸੀਂ ਸਮਝਦੇ ਹੋ ਬਸ ਅੱਜ ਅੱਛਾ ਮੈਚ ਖੇਡ ਲਿਆ ਤੇ ਕੱਲ ਦਾ ਪਤਾ ਨੀ ਨਾ, ਤੁਹਾਡੇ ਤੋਂ ਕੋਈ ਚੰਗਾ ਵੀ ਪਲੇਅਰ ਆ ਸਕਦਾ, ਅਗਲਾ ਪਲੇਅਰ ਜਿਹੜਾ ਵੇ ਦੂਸਰੀ ਟੀਮਾਂ ਦੇ ਨੇ, ਜਿਹੜੇ ਹੋਰ ਪਲੇਅਰ ਨੇ, 2 ਮਹੀਨੇ 6 ਮਹੀਨੇ ਸਾਲ ਬਾਅਦ ਹੋਰ ਕੋਈ ਉਭਰਦਾ ਪਲੇਅਰ ਤੁਹਾਨੂੰ ਡੋਮੀਨੇਟ ਕਰ ਸਕਦਾ ਹੈ। ਇਹ ਜਿਹੜੀ ਫੰਡਾਮੈਂਟਲ ਗੱਲ ਹੈ, ਅੱਜ ਦੇ ਵੀ ਬੱਚਿਆਂ ਨੂੰ, ਆਉਣ ਵਾਲੇ ਕੱਲ ਦੇ ਬੱਚਿਆਂ ਨੂੰ ਤੇ ਪੁਰਾਣੇ ਬੱਚਿਆਂ ਨੂੰ ਵੀ ਫੇਸ ਕਰਨੀ ਪੈਣੀ ਹੈ, ਹਮੇਸ਼ਾ ਫੇਸ ਕੀਤੀ ਹੈ ਔਰ ਕਰਨੀ ਪੈਣੀ ਹੈ। ਇਹ ਮੈਂ ਸ਼ਾਇਦ ਬਹੁਤ ਜਲਦੀ ਇੱਕ ਐਨਾਲਿਟੀਕਲ ਮਾਇੰਡ ਨਾਲ ਸਮਝ ਲਈ ਸੀ ਗੱਲ। ਜਦੋਂ ਮੈਂ ਬਾਸਕਟਬਾਲ ਖੇਡਦੀ ਸੀ, ਗਵਰਨਮੈਂਟ ਤੋਂ ਸਕਾਲਰਸ਼ਿਪ ਮਿਲਦੇ ਰਹੇ, ਐਨਐਸਐਸ ਸਕਾਲਰਸ਼ਿਪ ਵਿਨਰ ਸੀ ਮੈਂ, ਆਲ ਥਰੂ ਮੇਰੀ ਐਜੂਕੇਸ਼ਨ ਖਾਲਸਾ ਕਾਲਜ ਤੇ ਇਸ ਤਰ੍ਹਾਂ ਸੀ ਸਪੋਰਟਸ ਦੀ ਕਿ ਤੁਸੀਂ ਜਿਵੇਂ ਬਸ ਚੰਨ ਤਾਰੇ ਤੋੜ ਕੇ ਲੈ ਆਓ ਕਾਲਜ ਵਾਸਤੇ, ਤੇ ਤੁਹਾਨੂੰ ਫੁੱਲਾਂ ਵਕਨ ਰੱਖਦੇ ਸੀ ਗਵਰਨਮੈਂਟ ਵੱਲੋਂ। 1980 ਚ ਮੈਨੂੰ ਦਿੱਲੀ ਸਰਕਾਰ ਵੱਲੋਂ ਬੈਸਟ ਸਪੋਰਟਸ ਵੁਮੈਨ ਦਾ ਅਵਾਰਡ ਮਿਲਿਆ, ਤੇ ਉਹਨਾਂ ਨੇ ਦਿੱਲੀ ਵਿੱਚ, ਮਤਲਬ ਇਹ ਕੋਈ ਸ਼ਾਨ ਵਾਲੀ ਗੱਲ ਨਹੀਂ ਪਰ ਇਹ ਫਖਰ ਵਾਲੀ ਗੱਲ ਜ਼ਰੂਰ ਹੈ ਕਿ ਦਿੱਲੀ ਦਾ ਇੱਕ ਫਲਾਈਓਵਰ ਮੇਰੇ ਨਾਮ ਤੇ ਇਸਟੈਬਲਿਸ਼ਡ ਹੈ। ਦਿੱਲੀ ਵਿੱਚ ਲੋਧੀ ਰੋਡ ਫਲਾਈਓਵਰ ਜਿਹੜੀ ਬਣਿਆ, ਉਹਦੀ ਜਿਹੜੀ ਫਾਊਂਡੇਸ਼ਨ ਸਟੋਨ ਹੈ, ਦਿੱਲੀ ਗਵਰਨਮੈਂਟ ਨੇ ਮੇਰੇ ਕੋਲੋਂ ਰਖਾਈ ਐਜ਼ ਅ ਸਪੋਰਟਸ ਵੁਮੈਨ ਆਫ ਦੀ ਈਅਰ, ਉਹਨਾਂ ਨੇ ਮੈਨੂੰ ਜਿਹੜਾ ਅਵਾਰਡ ਦਿੱਤਾ ਸੀ ਉਹਦੀ ਰੈਕਗਨਾਈਜੇਸ਼ਨ। ਗਵਰਨਮੈਂਟ ਦੀ ਬਹੁਤ ਸਪੋਰਟ ਹੈ ਜੇ ਤੁਸੀਂ ਠੀਕ ਰਸਤੇ ਤੇ ਚੱਲੋ, ਲੇਕਿਨ ਪਰਸਨਲੀ ਸਪੀਕਿੰਗ ਜੇ ਮੈਂ ਉਸ ਵੇਲੇ ਇਹ ਰਿਅਲਾਈਜ਼ ਨਾ ਕਰਦੀ ਕਿ ਜੇ ਮੈਂ ਪੜ੍ਹਾਂਗੀ ਨਹੀਂ ਤੇ ਮੇਰਾ ਇਕੱਲਾ ਸਪੋਰਟਸ ਕੈਰੀਅਰ ਮੈਨੂੰ ਕਿੰਨੀ ਦੂਰ ਲਿਜਾ ਸਕਦਾ, ਇਹ ਚੀਜ਼ਾਂ ਸ਼ਾਇਦ ਮੈਂ ਸਮਝ ਲਈਆਂ ਸੀ। ਉਹਦਾ ਰਿਜ਼ਲਟ ਇਹ ਸੀ ਕਿ ਮੈਂ ਮਾਸਟਰ ਫਿਜ਼ੀਕਲ ਐਜੂਕੇਸ਼ਨ ਕੀਤੀ, ਫਿਰ ਮੈਂ PhD ਵੀ ਕੀਤੀ ਐਜੂਕੇਸ਼ਨ ਵਿੱਚ, ਤੇ ਉਹਨਾਂ ਦਾ ਕੰਬੀਨੇਸ਼ਨ ਜਿਹੜਾ ਸੀ ਮੈਂ ਉਹ ਬਹੁਤ ਦੂਰ ਤੱਕ ਬਾਸਕਟਬਾਲ ਦੇ ਨਾਲ ਚੱਲਦਾ ਰਿਹਾ। ਫਿਰ ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ 'ਚ ਕੰਮ ਕੀਤਾ ਐਸ ਡਾਇਰੈਕਟਰ ਸਪੋਰਟਸ ਦੇ ਦੌਲਤ ਚੌਂਕ ਕਾਲਜ ਵਿੱਚ, ਉਹਦੇ ਬਾਅਦ ਮੈਂ ਰੀਡਰ ਐਂਡ ਐਸੋਸੀਏਟ ਪ੍ਰੋਫੈਸਰ ਦਾ ਕੰਮ ਕੀਤਾ ਇੰਦਰਾ ਗਾਂਧੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ 'ਚ, ਮੈਂ ਉਹਨਾਂ ਦੀ ਫਾਊਂਡਰ ਸਟਾਫ ਸੀ, ਐਂਡ ਦੈਟ ਲੈਡ ਮੀ ਕਿ ਮੈਂ ਡਿਪਾਰਟਮੈਂਟ ਦੀ ਹੈੱਡ ਬਣੀ ਫਿਰ ਬਾਅਦ ਵਿੱਚ। ਪਰ ਅਗਰ ਮੇਰੇ ਕੋਲ ਮਾਸਟਰਸ ਔਰ ਮੇਰੀ PhD ਔਰ ਮੇਰੀ ਔਨਗੋਇੰਗ ਐਜੂਕੇਸ਼ਨ ਰਿਸਰਚ ਨਹੀਂ ਹੁੰਦੀ, ਮੈਂ ਕਿਤਾਬਾਂ ਨਹੀਂ ਲਿਖਦੀ, ਮੇਰੀ ਕੰਟਰੀਬਿਊਸ਼ਨ ਲਿਟਰੇਰੀ ਕੰਮ ਨਹੀਂ ਹੁੰਦੇ, ਤੇ ਸ਼ਾਇਦ ਕੱਲਾ ਬਾਸਕਟਬਾਲ ਬਹੁਤ ਦੂਰ ਤੱਕ ਮੈਨੂੰ ਨਹੀਂ ਲਿਜਾ ਸਕਦਾ।
ਜੀ ਬਹੁਤ ਅੱਛਾ ਮੈਸੇਜ ਦਿੱਤਾ ਤੁਸੀਂ।
ਯੈਸ, ਮਤਲਬ ਹੁਣ ਤੇ ਗਵਰਨਮੈਂਟ ਦਾ ਬਹੁਤ ਜ਼ਿਆਦਾ, ਜੇ ਤੁਸੀਂ ਸਕਾਲਰਸ਼ਿਪ ਸਕੀਮਸ ਦੇਖੋ ਇੰਡੀਆ ਦੀਆਂ ਇਸ ਵੇਲੇ, ਤੇ ਹਰ ਬੱਚਾ ਜਿਹੜਾ ਮੈਡਲ ਜਿੱਤ ਕੇ ਆਉਂਦਾ ਉਹਨੂੰ ਅਵਾਰਡ ਮਿਲਦਾ, ਮੈਡਲ ਨੈਸ਼ਨਲ ਲੈਵਲ ਦੇ ਅਵਾਰਡਸ ਹੈ, ਸਟੇਟ ਲੈਵਲ ਤੇ ਵੀ ਸਕਾਲਰਸ਼ਿਪਸ ਹੈ, ਜਿਹੜੀਆਂ ਤੁਹਾਡੀ ਇੰਟਰ ਡਿਵੀਜ਼ਨ ਲੈਵਲ ਦੇ ਵੀ ਲੋਕਾਂ ਨੂੰ ਅਵਾਰਡ ਮਿਲਦੇ ਨੇ ਹੁਣ। ਬਟ ਇਨ ਆਵਰ ਟਾਈਮਸ ਇੰਨਾ ਜ਼ਿਆਦਾ ਮੋਨੀਟਰੀ ਸਪੋਰਟ ਨਹੀਂ ਸੀ।
ਤੇ ਉਸ ਟਾਈਮ ਤੇ ਦੁਬਾਰਾ ਚੱਲਦੇ ਆ, ਟ੍ਰੇਨਿੰਗ ਵਗੈਰਾ ਕਿਸ ਤਰ੍ਹਾਂ ਪ੍ਰੋਵਾਈਡ ਕੀਤੀ ਜਾਂਦੀ ਸੀ, ਕਿੰਨੀਆਂ ਕੁ ਸਹੂਲਤਾਂ ਸੀਗੀਆਂ? ਅੱਜ ਕੱਲ੍ਹ ਤਾਂ ਟੈਕਨੋਲੋਜੀ ਵਗੈਰਾ ਬਹੁਤ ਐਡਵਾਂਸ ਹੋ ਗਈ ਹੈ, ਬਹੁਤ ਅੱਛੇ ਅੱਛੇ ਡੇਟੇ ਵਗੈਰਾ ਵੀ ਆ ਗਏ ਆ, ਉਸ ਟਾਈਮ ਟ੍ਰੇਨਿੰਗ ਕਿਸ ਤਰੀਕੇ ਨਾਲ ਮੁਹੱਈਆ ਕਰਾਈ ਜਾਂਦੀ ਸੀ?
ਆਈ ਥਿੰਕ ਉਸ ਵੇਲੇ ਅੱਜ ਤੋਂ ਇੰਨੇ ਸਾਲ ਪੁਰਾਣਾ ਜਿਹੜਾ ਬਾਸਕਟਬਾਲ ਸੀ, ਇਟ ਵਾਜ਼ ਮੋਰ ਲਾਈਕ ਅ ਹੌਬੀ, ਅਸੀਂ ਖੇਡਦੇ ਸੀ ਸ਼ੌਕ ਵਾਸਤੇ, ਕਦੀ ਵੀ ਨਹੀਂ ਸੋਚਿਆ ਹੋਣਾ ਸ਼ਾਇਦ ਮੈਂ ਐਜ਼ ਅ ਬਚਪਨ ਵਿੱਚ ਕਿ ਵੀ ਮੈਂ ਇਹਨੂੰ ਕੈਰੀਅਰ ਬਣਾਉਣਾ ਹੈ ਜਾਂ ਮੈਂ ਏਸ਼ੀਅਨ ਲੈਵਲ ਤੇ ਖੇਡਣਾ। ਪੇਰੈਂਟਸ ਇਹ ਕਹਿੰਦੇ ਨੇ ਤੁਸੀਂ ਖੇਡੋ, ਤੁਸੀਂ ਜਾਓ ਬਾਹਰ ਦੇਖੋ ਜਾਂ ਕਰੋ, ਫਿਰ ਤੁਹਾਡਾ ਟੈਲੈਂਟ ਡਿਵੈਲਪ ਹੁੰਦਾ ਸੀ, ਲੇਕਿਨ ਜਿਹੜੀਆਂ ਟ੍ਰੇਨਿੰਗ ਨੇ ਦੇਵਾ ਲਿਟਲ ਬਿਟ, ਆਈ ਐਮ ਨੋਟ ਸੇਇੰਗ ਆਊਟਡੇਟਿਡ, ਆਪਣੇ ਜ਼ਮਾਨੇ ਦੇ ਹਿਸਾਬ ਨਾਲ ਉਹ ਟ੍ਰੇਨਿੰਗ ਲੈਵਲ ਬਹੁਤ ਅੱਛੇ ਸਨ। ਇੱਕ ਵਾਰੀ ਕੈਂਪ ਇੱਕ ਨਹੀਂ ਹੁੰਦਾ, ਉਹਨਾਂ ਦੀ ਟਰਮੀਨਲ ਕੈਂਪਸ ਹੁੰਦੇ ਸਨ, ਲਾਈਕ 3 weeks ਦਾ ਕੈਂਪ, 2 week ਬ੍ਰੇਕ, 3 weeks ਕੈਂਪ, 1 month ਬ੍ਰੇਕ, ਸੋ ਦੇ ਵਿਲ ਟ੍ਰੇਨ ਯੂ ਫੋਰ ਹੋਲ ਈਅਰ। ਜਿਹੜਾ ਕੰਪੈਰੇਟਿਵ ਇੰਡੈਕਸ ਹੈ ਉਹਦੇ ਚ ਥੋੜਾ ਬਦਲਾਵ ਹੈ, ਹੁਣ ਦੇ ਬਾਸਕਟਬਾਲ ਜਾਂ ਹੁਣ ਦੇ ਸਪੋਰਟਸ ਸੀਨੇਰੀਓ ਜਿਹੜਾ ਮੋਨੀਟਰੀ ਸਪੋਰਟਿਡ ਹੈ, ਕਮਰਸ਼ਲੀ ਸਪੋਰਟਿਡ ਹੈ, ਲਾਈਕ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਦੇ ਆਰ ਆਫਰਿੰਗ ਯੂ ਜੋਬਸ, ਰੇਲਵੇਜ਼ ਆਫਰਿੰਗ ਯੂ ਜੋਬਸ, PNT ਆਫਰਿੰਗ, ਪੋਸਟ ਐਂਡ ਟੈਲੀਗ੍ਰਾਫ ਜੋਬ, banks gives you job. Mm-hmm. But at that time, it wasn't that advanced.
But aaj kal game thodi jehi competitive bhi ho gayi hai. Pehle nalon mukable kaafi jyada competitive bhi ho gayi hai. To ohde hisab naal opportunities bhi kehnde hai competitive ho jandi hai.
Ji. Bilkul theek keh rahe ho. Tournaments inne zyada ne aur inne level de ne in our times. Main pehla India jadon khelya, I was under 16. Mm-hmm. But I played in 16 and above. Because there was no category of junior games. ਹੁਣ ਤੇ ਸਬ ਜੂਨੀਅਰ ਬਾਸਕਟਬਾਲ ਹੋ ਰਹੀ ਹੈ ਜੂਨੀਅਰ ਮਿੰਨੀ ਬਾਸਕਟਬਾਲ ਹੈ ਸਭ ਤੋਂ ਪਹਿਲੇ ਤੇ ਅੰਡਰ 12 ਫਿਰ ਉਹਦੇ ਬਾਅਦ ਸਬ ਜੂਨੀਅਰ ਹੈ 14 ਐਂਡ ਦੈਨ 16 ਅੰਡਰ 16 ਐਂਡ ਦੈਨ ਯੂ ਆਰ ਪਲੇਇੰਗ 18 ਐਂਡ ਅਬਵ ਵੇਅਰ ਐਜ਼ ਇਨ ਆਵਰ ਟਾਈਮ ਦੇਰ ਵਾਸ ਨੋ ਕੈਟੇਗੋਰੀਕਲ ਗੇਮ
ਤੁਸੀਂ ਦੱਸਿਆ ਕਿ ਸਹੂਲਤਾਂ ਟ੍ਰੇਨਿੰਗ ਬਾਰੇ ਕੁਛ ਨਾ ਕੁਛ ਚੈਲੰਜਸ ਮੈਂ ਮੁਸ਼ਕਲਾਂ ਨਹੀਂ ਕਹਿ ਰਿਹਾ ਕੁਛ ਨਾ ਕੁਛ ਤਾਂ ਚੈਲੰਜਸ ਸਾਹਮਣੇ ਆਏ ਹੋਣਗੇ ਕਿਹੋ ਜਿਹੇ ਸੀ
ਦੋ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਉਸ ਟਾਈਮ ਦੇ ਹਿਸਾਬ ਨਾਲ ਜੇ ਤੁਹਾਡਾ ਫੈਮਿਲੀ ਸਪੋਰਟ ਮੇਰਾ ਵੀਕ ਹੁੰਦਾ ਤੇ ਸ਼ਾਇਦ ਮੈਂ ਸਮਝਦੀ ਹਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਦੋ ਤਰ੍ਹਾਂ ਦੀਆਂ ਚੀਜ਼ਾਂ ਮੈਂ ਵੈਨ ਆਈ ਲੁੱਕ ਬੈਕ ਟੂਡੇ ਮੈਂ ਉਸ ਵੇਲੇ ਸ਼ਾਇਦ ਨਹੀਂ ਜਾਣਦੀ ਸੀ ਐਜ਼ ਅ ਚਾਈਲਡ ਮੈਨੂੰ ਪਤਾ ਨਹੀਂ ਸੀਗਾ ਕਿ ਇਹ ਪ੍ਰੋਬਲਮਸ ਵੀ ਹੈਗੀਆਂ ਪਹਿਲੀ ਗੱਲ ਇਹ ਸੀ ਕਿ ਤੁਸੀਂ ਕੁੜੀ ਹੋ ਤੁਸੀਂ ਬਾਹਰ ਖੇਡ ਰਹੇ ਹੋ ਸਵੇਰੇ ਹਨੇਰੇ ਜਾ ਰਹੇ ਹੋ ਰਾਤ ਨੂੰ ਲੇਟ ਆਉਂਦੇ ਹੋ ਤੁਸੀਂ ਆਊਟ ਸਟੇਸ਼ਨ ਚਲੇ ਜਾਂਦੇ ਹੋ ਬੜੇ ਬੜੇ ਦਿਨ ਤੱਕ ਤੁਸੀਂ ਟੂਰਨਾਮੈਂਟ ਵਿੱਚ ਖੇਡਦੇ ਹੋ ਇਹ ਇੱਕ ਸੋਸ਼ਲ ਮਤਲਬ ਸਟਰਕਚਰ ਵਿੱਚ ਉਸ ਵੇਲੇ ਇਹਨਾਂ ਚੀਜ਼ਾਂ ਨੂੰ ਬੜਾ ਨੈਗੇਟਿਵ ਤਾਂ ਨਹੀਂ ਸੀ ਲੇਕਿਨ ਬਹੁਤ ਐਕਸੈਪਟੈਂਸ ਵੀ ਨਹੀਂ ਸੀ ਮਤਲਬ ਲੋਕ ਇਹ ਕਹਿੰਦੇ ਕਿ ਮੇਰੇ ਮਾਮਾ ਨੂੰ ਸੁਣਨਾ ਪੈਂਦਾ ਸੀ ਤੁਸੀਂ ਕੁੜੀ ਨੂੰ ਰੋਜ਼ ਹੀ ਬਾਹਰ ਭੇਜ ਦਿੰਦੇ ਹੋ ਤੁਸੀਂ ਕੁੜੀ ਨੂੰ ਹੋਸਟਲ ਵਿੱਚ ਹੀ ਭੇਜ ਦਿੰਦੇ ਹੋ ਹੁਣ ਉਹ ਸਪੋਰਟਸ ਵਾਸਤੇ ਸਿਰਫ ਰਹਿ ਜਾਂਦੀ ਹੈ ਉਹਦਾ ਰੰਗ ਕਾਲਾ ਹੋ ਜਾਏਗਾ ਪੰਜਾਬੀ ਵਾਲਾ ਜਿਹੜਾ ਕਲਚਰ ਹੁੰਦਾ ਕਿ ਬਈ ਖੂਬਸੂਰਤ ਹੋਣਾ ਸਿਰਫ ਉਹ ਹੀ ਹੈ ਪਰ ਮੇਰੇ ਮਦਰ ਬਹੁਤ ਸਪੋਰਟਿਵ ਸੀ ਤੇ ਨਾਲੇ ਮੇਰੇ ਪੇਰੈਂਟਸ ਦੋਨੋਂ ਮੇਰੇ ਆਪਣੇ ਫਾਦਰ ਬਹੁਤ ਆਊਟਸਟੈਂਡਿੰਗ ਪਲੇਅਰ ਸੀ ਲਾਲਪੁਰ ਖਾਲਸਾ ਕਾਲਜ ਵਿੱਚ ਪਾਕਿਸਤਾਨ ਚ ਜਦੋਂ ਸੀਗੇ ਤੇ ਵਾਲੀਬਾਲ ਤੇ ਹਾਕੀ ਬਹੁਤ ਅੱਛੀ ਖੇਡਦੇ ਸੀ ਖੁਦ ਉਹਨਾਂ ਨੂੰ ਸੀਗਾ ਕਿ ਸਪੋਰਟਸ ਇਜ਼ ਲਾਈਕ ਅ ਵੈਰੀ ਗੁੱਡ ਐਜੂਕੇਸ਼ਨ ਮੀਡੀਅਮ ਦੂਸਰਾ ਜਿਹੜਾ ਆਸਪੈਕਟ ਸੀ ਉਹ ਪੜ੍ਹਾਈ ਦਾ ਸੀ ਤੁਹਾਨੂੰ ਸਕੂਲਾਂ ਚ ਕਾਲਜਾਂ ਚ ਕਦੇ ਵੀ ਸਪੋਰਟ ਸਿਸਟਮ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਖੇਡ ਰਹੇ ਹੋ ਤੇ ਇਸ ਕਰਕੇ ਤੁਸੀਂ ਤੁਹਾਨੂੰ ਅਸੀਂ 10% 5% ਐਕਸਟਰਾ ਦੇ ਰਹੇ ਹਾਂ ਯੂ ਹੈਵ ਟੂ ਸਟਰਗਲ ਟੂ ਰੀਚ ਦ ਨਾਰਮਲ ਲੈਵਲ ਆਫ ਅਚੀਵਮੈਂਟ ਕਿ ਬਈ ਬਾਕੀ ਬੱਚਿਆਂ ਨਾਲ ਤੁਸੀਂ ਕੰਪੀਟ ਕਰ ਰਹੇ ਹੋ ਮੈਂ ਸਾਲ ਚ 3 ਮਹੀਨੇ 6 ਮਹੀਨੇ ਕੈਂਪ ਵਿੱਚ ਰਹਿ ਰਹੀ ਹਾਂ ਲੇਕਿਨ ਜਦੋਂ ਮੈਂ ਆਉਂਦੀ ਹਾਂ ਤੇ ਮੈਨੂੰ ਪੂਰੀ ਅਟੈਂਡੈਂਸ ਕਵਰ ਕਰਨੀ ਹੈ ਪੂਰੀ ਪੜ੍ਹਾਈ ਕਵਰ ਕਰਨੀ ਹੈ ਤੇ ਫਿਰ ਮੈਂ ਐਗਜ਼ਾਮ ਵੀ ਦੇਣਾ ਵੇਅਰ ਇਜ਼ ਨਾਓ ਦੇਰ ਆਰ ਐਡਵਾਂਟੇਜਸ 5% ਕਨਸੈਸ਼ਨ ਹੈ ਸਪੋਰਟਸ ਸੀਟਾਂ ਦੇ ਉੱਤੇ ਤੁਸੀਂ ਇੰਡੀਆ ਚ ਜੇ ਤੁਸੀਂ ਬੜੇ ਆਊਟਸਟੈਂਡਿੰਗ ਪਲੇਅਰ ਹੋ ਤੁਹਾਡੀ ਡਾਇਰੈਕਟ ਐਡਮਿਸ਼ਨ ਹੋ ਜਾਂਦੀਆਂ ਇਹ ਬੜਾ ਵੱਡਾ ਚੈਲੰਜ ਸੀ ਉਸ ਵੇਲੇ
ਜੀ ਬਿਲਕੁਲ ਠੀਕ
ਹੈ ਤੇ ਸਭ ਤੋਂ ਇੰਪੋਰਟੈਂਟ ਚੈਲੰਜ ਹੁੰਦਾ ਜਿਹੜਾ ਮੋਨੀਟਰੀ ਇਫੈਕਟ ਆਉਂਦਾ ਉਹ ਵੀ ਹੁੰਦਾ ਜੇ ਤੁਸੀਂ ਮਿਡਲ ਕਲਾਸਿਸ ਨੂੰ ਬਿਲੋਂਗ ਕਰਦੇ ਹੋ 4-5 ਤੁਸੀਂ ਭੈਣ ਭਰਾ ਹੁੰਦੇ ਹੋ ਤੇ ਤੁਹਾਡੀ ਪ੍ਰਾਇਓਰਿਟੀਜ਼ ਪੇਰੈਂਟਸ ਦੀਆਂ ਵੀ ਕੁਛ ਨਾ ਕੁਛ ਤੇ ਲਿਮਿਟੇਸ਼ਨ ਚ ਉਹ ਵੀ ਆਪਰੇਟ ਕਰਦੇ ਨੇ ਮੈਨੂੰ ਹੋਸਟਲ ਚ ਰੱਖਣਾ ਹਰ ਮਹੀਨੇ ਪੈਸੇ ਭੇਜਣੇ ਫਿਰ ਮੇਰੀ ਡਾਇਟ ਵਾਸਤੇ ਪੈਸੇ ਭੇਜਣੇ ਫਿਰ ਮੇਰੇ ਹੁਣ ਸ਼ੂਜ਼ ਟੁੱਟ ਗਏ ਹੁਣ ਮੈਨੂੰ ਸਪੋਰਟਸ ਯੂਨੀਫਾਰਮ ਚਾਹੀਦੀ ਹੈ ਹੁਣ ਤੇ ਨਾਰਮਲ ਗੱਲ ਹੈ ਨਾ ਸਪੋਰਟਸ ਖੇਲਣਾ ਹੁਣ ਤੁਸੀਂ ਇੰਡੀਆ ਕੁੜੀਆਂ ਫੁੱਟਬਾਲ ਖੇਡਦੀਆਂ ਸਾਡੇ ਜ਼ਮਾਨੇ ਚ ਫੁੱਟਬਾਲ ਅਸੀਂ ਸੋਚਦੇ ਹੀ ਨਹੀਂ ਸੀ ਕਦੇ ਕਿ ਕੁੜੀਆਂ ਵੀ ਫੁੱਟਬਾਲ ਖੇਡ ਸਕਦੀਆਂ
ਜੀ 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 ਤੇ ਹੁਣ ਆਪਾਂ ਅਗਲੇ ਪੜਾਅ ਤੇ ਚਲਦੇ ਹਾਂ ਅਗਲੀ ਗੱਲ ਕਰਦੇ ਹਾਂ ਤੁਸੀਂ ਫਾਊਂਡਿੰਗ ਹੈੱਡ ਰਹੇ ਹੋ ਮੁਖੀ ਰਹੇ ਹੋ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਾਇੰਸ ਯੂਨੀਵਰਸਿਟੀ ਆਫ ਦਿੱਲੀ ਦੇ ਇਹਦੀ ਸਥਾਪਨਾ ਬਾਰੇ ਥੋੜ੍ਹਾ ਦੱਸੋ ਕਿ ਕੀ ਕੀ ਇਸ 'ਚ ਮੁਸ਼ਕਲਾਂ ਆਈਆਂ ਕਿਵੇਂ ਇਹ ਸ਼ੁਰੂਆਤ ਹੋਈ ਤੁਸੀਂ ਇਹਨੂੰ ਸਥਾਪਿਤ ਕੀਤਾ ਇਹਦੇ ਮੁਖੀ ਵੀ ਰਹੇ ਤੇ ਇਹਦੇ ਵਾਸਤੇ ਕਿੱਥੋਂ ਕਿੱਥੋਂ ਪਰਮਿਸ਼ਨ ਵਗੈਰਾ ਲੈਣੀ ਪਈ
ਇਹ ਇੱਕ ਬਹੁਤ ਹੀ ਹਿਸਟੋਰੀਕਲ ਡਿਵੈਲਪਮੈਂਟ ਹੈ ਜਿਹੜੀ ਮੈਂ ਸਮਝਦੀ ਹਾਂ ਮੈਂ ਬੜੀ ਖੁਸ਼ਕਿਸਮਤ ਹਾਂ ਕਿ ਉਹ ਮੇਰੇ ਹੱਥੋਂ ਮੇਰੇ ਨਾਂ ਨਾਲ ਸ਼ੁਰੂ ਹੋਈ ਪਰ ਸੱਚ ਪੁੱਛੋ ਤੇ ਬਹੁਤ ਹੀ ਮੁਸ਼ਕਿਲ ਰਾਹ ਸੀ ਉਹ ਜਦੋਂ ਮੈਂ ਡਾਇਰੈਕਟਰ ਸਪੋਰਟਸ ਦੌਲਤ ਰਾਮ ਕਾਲਜ ਵਿੱਚ ਸੀ ਤੇ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਤੁਸੀਂ ਕਿੰਨਾ ਵੀ ਆਊਟਸਟੈਂਡਿੰਗ ਹੋਵੋ ਮੇਰੇ ਕੋਲ PhD ਸੀ ਮੇਰੇ ਕੋਲ ਮਾਸਟਰ ਡਿਗਰੀ ਸੀ ਪਰ ਮੇਰੇ ਕੋਲ ਸਪੋਰਟਸ ਦੀ ਐਕਸਟਰਾ ਕੁਆਲੀਫਿਕੇਸ਼ਨ ਵੀ ਸੀਗੀਆਂ ਜਿਹੜੀਆਂ ਮੈਂ ਇੰਟਰਨੈਸ਼ਨਲ ਖੇਡੇ ਹੋਏ ਸਨ ਫਿਰ ਵੀ ਤੁਹਾਨੂੰ ਜਨਰਲੀ ਜਿਹੜਾ ਤੁਸੀਂ ਮੈਨੂੰ ਪੁੱਛਿਆ ਨਾ ਔਕੜਾਂ ਕੀ ਆਉਂਦੀਆਂ ਕਿਵੇਂ ਦੀਆਂ ਪ੍ਰੋਬਲਮਸ ਆਉਂਦੀਆਂ ਉਹਦੀ ਪ੍ਰੋਬਲਮ ਇਹ ਸੀ ਕਿ ਤੁਹਾਨੂੰ ਜਨਰਲ ਜਿਹੜੇ ਕਾਮਨਰ ਲੋਕ ਨੇ ਨਾ ਉਹ ਸਮਝਦੇ ਨੇ ਕਿ ਬਸ ਤੁਸੀਂ ਸਿਰਫ ਹਾਕੀ ਫੁੱਟਬਾਲ ਕਬੱਡੀ ਜੋ ਗਈ ਹੋ ਤੁਹਾਡੀ ਕੋਈ ਐਜੂਕੇਸ਼ਨ ਬੈਕਗਰਾਉਂਡ ਨਹੀਂ ਹੈ ਸ਼ਾਇਦ ਉਹਨਾਂ ਦਾ ਇੱਕ ਬੜਾ ਤੰਗ ਨਜ਼ਰੀਆ ਰਹਿ ਜਾਂਦਾ ਤੁਹਾਡੇ ਬਾਰੇ ਜਦੋਂ ਮੈਂ ਐਜ਼ ਡਾਇਰੈਕਟਰ ਸਪੋਰਟਸ ਕੰਮ ਕਰਦੀ ਪਹਿਲੇ 10 ਸਾਲ ਉਹਦੇ ਬਾਅਦ ਮੈਂ ਐਜੂਕੇਸ਼ਨ ਲਾਈਨ ਵਿੱਚ ਚਲੀ ਗਈ ਤੇ ਮੈਂ ਲੈਕਚਰਰ ਸਪੋਰਟਸ ਹੋ ਗਿਆ, ਮੈਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਅੱਗੋਂ ਸਪੋਰਟਸ ਟੀਚਰ ਤੇ ਕੋਚਿਸ ਬਣਦੇ ਨੇ, ਤੇ ਉੱਥੇ ਮੈਂ ਰਿਅਲਾਈਜ਼ ਕੀਤਾ ਇਹਨਾਂ ਚੀਜ਼ਾਂ ਨੂੰ ਫਰਕ ਕੀ ਹੈ। ਔਰ ਉਹਨਾਂ ਚੀਜ਼ਾਂ ਕਰਕੇ ਮੇਰਾ ਜਦੋਂ ਮੌਕਾ ਮਿਲਿਆ, ਮੈਨੂੰ ਸੀਨੀਅਰ ਮੋਸਟ ਟੀਚਰ ਮਤਲਬ ਮੈਨੂੰ ਜਦੋਂ ਯੂਨੀਵਰਸਿਟੀ ਨੇ ਅਪੁਆਇੰਟ ਕੀਤਾ ਹੈੱਡ, ਮੇਰਾ ਸਭ ਤੋਂ ਪਹਿਲਾ ਕੰਮ ਇਹ ਸੀ ਕਿ ਮੈਂ ਦਿੱਲੀ ਯੂਨੀਵਰਸਿਟੀ ਚ ਪੀ ਐਚ ਡੀ ਐਜੂਕੇਸ਼ਨ ਪ੍ਰੋਗਰਾਮ ਸ਼ੁਰੂ ਕੀਤੇ, ਮਾਸਟਰਸ ਨੂੰ ਸਮੈਸਟਰ ਸਿਸਟਮ ਕਰ ਦਿੱਤਾ। ਉਹ ਇਸ ਕਰਕੇ ਕਿ ਬੱਚਿਆਂ ਨੂੰ ਸਾਇੰਸ ਪੜ੍ਹਨ ਦਾ, ਰਿਸਰਚ ਕਰਨ ਦਾ, ਕੰਪੈਰੇਟਿਵ ਸਟੱਡੀਜ਼ ਕਰਨ ਦਾ, ਸੋਸ਼ੋ ਕਲਚਰਲ ਅੰਡਰਸਟੈਂਡਿੰਗ ਡਿਵੈਲਪ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। 2006-07 ਵਿੱਚ ਮੈਂ ਡਿਪਾਰਟਮੈਂਟ ਨੂੰ ਇਸਟੈਬਲਿਸ਼ ਕੀਤਾ। 2006 ਵਿੱਚ ਮੈਂ ਜਦੋਂ ਇਸਟੈਬਲਿਸ਼ ਕੀਤਾ, ਨਾ ਉਹਦੇ ਕੋਲ ਕੋਈ ਕਰੀਕੁਲਮ ਸੀ, ਨਾ ਉਸ ਵੇਲੇ ਸਾਡੇ ਕੋਲ ਸਟਾਫ ਸੀ, ਨਾ ਸਾਡੇ ਕੋਲ ਕੋਈ ਕੋਰਸਿਸ ਸੀ। ਹੁਣ ਪੀ ਐਚ ਡੀ ਵਿੱਚ ਇਸ ਵੇਲੇ, ਉਸ ਵੇਲੇ ਪਹਿਲਾ ਬੱਚਾ ਜਿਹੜਾ ਐਡਮਿਸ਼ਨ ਜਦੀ ਮੈਂ ਕਰਾਈ ਪੀ ਐਚ ਡੀ ਚ, ਇੰਨਾ ਔਖਾ ਮੈਨੂੰ ਉਹ ਰਾਹ ਲੰਘਣਾ ਪਿਆ। ਉਸ ਬੱਚੇ ਕੋਲੋਂ ਮੈਨੂੰ ਉਹਨੂੰ ਜੋਬ ਤੋਂ, ਆਪਣੀ ਸਕੂਲ ਜੋਬ ਤੋਂ ਛੁਡਵਾਉਣਾ ਪਿਆ, ਫਿਰ ਯੂਨੀਵਰਸਿਟੀ ਨੂੰ ਕੇਸ ਬਣਾ ਕੇ ਭੇਜਿਆ ਕਿ ਉਹ ਕੁਆਲੀਫਾਈ ਕਰਦਾ। ਇੱਕ ਬੱਚੇ ਦੀ ਐਡਮਿਸ਼ਨ ਕਰਾਉਣ ਵਾਸਤੇ 2 ਸਾਲ ਲੱਗੇ ਮੈਨੂੰ, ਜਿਹੜੇ ਮੈਂ ਨੱਠ ਭੱਜ ਕਰਕੇ ਉਹਦੀ ਐਡਮਿਸ਼ਨ ਕਰਾਈ। ਬਟ ਆਈ ਐਮ ਸੋ ਹੈਪੀ, ਆਈ ਐਮ ਸੋ ਗ੍ਰੇਟਫੁਲ ਟੂ ਦੈਟ ਗੋਡ ਕਿ ਉਸ ਪਰਮਾਤਮਾ ਦੀ ਕਿਰਪਾ ਰਹੀ। ਅੱਜ ਉਸ ਡਿਪਾਰਟਮੈਂਟ 40 ਬੱਚੇ ਪੀ ਐਚ ਡੀ ਕਰ ਰਹੇ ਨੇ, ਐਂਡ ਮੈਨੂੰ ਇਹ ਲੱਗਦਾ ਕਿ ਉਹ 40 ਸ਼ਾਇਦ ਸਾਰੇ ਮੇਰੇ ਨਾਲ ਜੁੜੇ ਹੋਏ ਨੇ, ਤੇ ਮੈਨੂੰ ਬਹੁਤ ਅੱਛਾ ਲੱਗਦਾ। ਮੈਨੂੰ ਬੜਾ ਮਤਲਬ ਫਖਰ ਫੀਲ ਹੁੰਦਾ ਤੇ ਬੜਾ ਕੰਟਰੀਬਿਊਟਿਡ ਫੀਲ ਹੁੰਦਾ ਕਿ ਮੈਂ ਕੁਛ ਅੱਛਾ ਕੰਮ ਕੀਤਾ ਆਪਣੇ ਆਪਣੇ ਸਪੋਰਟਸ ਦੇ ਮਤਲਬ ਕਲਚਰ ਨੂੰ ਡਿਵੈਲਪ ਕਰਨ ਨਾਲ।
ਤੇ ਹੁਣ ਆਪਾਂ ਗੱਲ ਕਰਾਂਗੇ ਜੀ ਕਿ ਅੱਜ ਕੱਲ ਤੁਸੀਂ ਇੱਕ ਟ੍ਰੇਨਿੰਗ ਪ੍ਰੋਵਾਈਡ ਕਰਦੇ ਹੋ ਲੀਡਰਸ਼ਿਪ ਦੀ ਜਾਂ ਕਿਸੇ ਵੀ ਕਿਸਮ ਦੀ, ਉਹਦੇ ਬਾਰੇ ਥੋੜਾ ਦੱਸੋ ਕਿ ਉਹ ਆਈਡੀਆ ਕਿਵੇਂ ਆਇਆ ਤੇ ਅੱਜ ਕੱਲ ਕਿਸ ਤਰੀਕੇ ਦੇ ਨਾਲ ਤੁਸੀਂ ਕਮਿਊਨਿਟੀ ਦੀ ਹੈਲਪ ਕਰ ਰਹੇ ਹੋ ਜੀ।
ਪਰਥ ਵਿੱਚ ਮੈਂ ਜਦੋਂ ਅਸੀਂ 2009 ਵਿੱਚ ਮੈਂ ਆਈ ਤੇ ਆ ਕੇ ਮੈਂ 5 ਸਾਲ ਕਾਫੀ 4 ਸਾਲ ਮੈਂ ਕੰਮ ਕੀਤਾ, 4.5 ਸਾਲ ਟੇਫ ਵੈਸਟਰਨ ਆਸਟ੍ਰੇਲੀਆ ਵਾਸਤੇ, ਡਿਪਾਰਟਮੈਂਟ ਆਫ ਐਜੂਕੇਸ਼ਨ ਵਾਸਤੇ ਮੈਂ ਕੰਮ ਕੀਤਾ, ਐਂਡ ਇਟ ਵਾਜ਼ ਰੀਲੀ ਵੈਰੀ ਕੰਟਰੀਬਿਊਟਿਡ। ਮੈਂ ਉਹਨਾਂ ਦੇ ਬਹੁਤ ਇੰਟਰਨੈਸ਼ਨਲ ਰਿਲੇਸ਼ਨਸ ਐਸਟੈਬਲਿਸ਼ ਕੀਤੇ ਮੈਂ ਵੈਸਟਰਨ ਆਸਟ੍ਰੇਲੀਅਨ ਗਵਰਨਮੈਂਟ ਐਂਡ ਇੰਡੀਅਨ ਗਵਰਨਮੈਂਟ ਦੇ। ਉਹ ਸ਼ਾਇਦ ਮੈਂ ਤੁਹਾਨੂੰ ਉਹਦੇ ਬਾਰੇ ਵੀ ਥੋੜਾ ਜਿਹਾ ਦੱਸਣਾ ਚਾਹਾਂਗੀ ਬਿਫੋਰ ਕਿ ਮੈਂ ਇਸਟੈਬਲਿਸ਼ ਟ੍ਰੇਨਿੰਗ ਕਿਵੇਂ ਇਸਟੈਬਲਿਸ਼ ਕੀਤੀ। ਜਦੋਂ ਮੈਂ ਉਸ ਰੋਲ ਵਿੱਚ 5 ਸਾਲ ਕੰਮ ਕੀਤਾ, ਕੰਟਰੈਕਟ ਪੋਜੀਸ਼ਨ ਤੇ ਮੈਂ ਕੰਮ ਕੀਤਾ, ਤੇ ਉਹਦੇ ਵਿੱਚ ਸੀਨੀਅਰ ਸੈਕੰਡਰੀ ਜਿਹੜਾ ਸਾਡਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਇੰਡੀਆ ਦਾ ਹੈ, ਅਸੀਂ ਉਹਨਾਂ ਦੇ ਨਾਲ 5 ਵੋਕੇਸ਼ਨਲ ਕੋਰਸਿਸ ਇਸਟੈਬਲਿਸ਼ ਕੀਤੇ। ਗਵਰਨਮੈਂਟ ਟੂ ਗਵਰਨਮੈਂਟ ਅਸੀਂ ਐਗਰੀਮੈਂਟ ਕੀਤੇ ਉਹਨਾਂ ਦੇ, ਔਰ ਇਹ ਪ੍ਰੋਜੈਕਟ ਜਿਹੜਾ ਸੀ ਜੁਆਇੰਟਲੀ ਫੰਡਿਡ ਵੀ ਰਿਹਾ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਆਸਟ੍ਰੇਲੀਆ ਤੋਂ। ਉਸ ਪ੍ਰੋਜੈਕਟ ਨੂੰ ਮੈਂ ਜਦੋਂ ਇਸਟੈਬਲਿਸ਼ ਕੀਤਾ ਤੇ ਉਹਦੇ ਨਾਲ ਅਸੀਂ ਕਈ ਪ੍ਰਾਈਵੇਟ ਪ੍ਰੋਵਾਈਡਰਸ ਨਾਲ ਵੀ ਕੰਮ ਕੀਤਾ। ਮੈਂ ਗਵਰਨਮੈਂਟ ਆਫ ਆਸਟ੍ਰੇਲੀਆ ਦੇ ਬੜੇ ਪ੍ਰੋਗਰਾਮਸ ਜਿਹੜੇ ਸਨ ਪ੍ਰਾਈਵੇਟ ਪ੍ਰੋਵਾਈਡਰਸ ਦੇ ਨਾਲ ਇਸਟੈਬਲਿਸ਼ ਕੀਤੇ, ਵੱਡੇ ਵੱਡੀਆਂ ਕੰਪਨੀਆਂ ਦੇ ਨਾਲ ਵੀ ਕੀਤੇ, ਲੇਕਿਨ ਜਿਹੜਾ ਗਵਰਨਮੈਂਟ ਇਨੀਸ਼ੀਏਟਿਵ ਹੋਇਆ ਉਹਨੇ ਮੈਨੂੰ ਅੰਡਰਸਟੈਂਡਿੰਗ ਇੱਕ ਤਰ੍ਹਾਂ ਦੀ ਡਿਫਰੈਂਟਲੀ ਡਿਵੈਲਪ ਹੋਈ ਉਹਦੇ ਵਿੱਚ ਉਹਨਾਂ 5-6 ਸਾਲਾਂ ਦੇ ਵਿੱਚ, ਕਿਉਂਕਿ ਮੇਰਾ ਐਜੂਕੇਸ਼ਨ ਬਾਰੇ ਬੜਾ ਐਕਸਪੀਰੀਅੰਸ ਬਹੁਤ ਗਹਿਰਾ ਸੀ ਆਪਣਾ ਇੰਡੀਆ ਦਾ।
ਤੇ
ਜਦੋਂ ਮੈਂ ਆਸਟ੍ਰੇਲੀਅਨ ਗਵਰਨਮੈਂਟ ਨਾਲ ਕੰਪੈਰੇਟਿਵ ਉਹਨਾਂ ਦੇ ਨਾਲ ਮਿਲਦੇ ਹੋਏ ਉਹਨਾਂ ਦੇ ਜੁੜਦੇ ਹੋਏ ਪ੍ਰੋਗਰਾਮ ਨੂੰ ਕਸਟਮਾਈਜ਼ ਕੀਤਾ, ਮੈਂ ਰਿਅਲਾਈਜ਼ ਕੀਤਾ ਕਿ ਸਾਡੇ ਬੱਚਿਆਂ ਨੂੰ ਇੰਡੀਆ ਵਿੱਚ ਕਿਤੇ ਨਾ ਕਿਤੇ ਥੋੜਾ ਜਿੰਨਾ ਗਲੋਬਲ ਲੈਵਲ ਦੀ ਅੰਡਰਸਟੈਂਡਿੰਗ ਨਹੀਂ ਮਿਲ ਪਾਉਂਦੀ। ਉੱਥੇ ਰਿਸੋਰਸਿਸ ਦਾ, ਹਿਊਮਨ ਰਿਸੋਰਸ ਬਹੁਤ ਅੱਛਾ ਹੈ ਇੰਡੀਆ ਦਾ, ਲੋਕੀ ਬੜਾ ਕੁਛ ਅੱਗੇ ਵਧਣਾ ਚਾਹੁੰਦੇ ਨੇ, ਬੜੇ ਬ੍ਰੇਨੀ ਨੇ, ਬੜੇ ਅੱਛੇ ਦਿਮਾਗ ਦੇ ਮਾਲਕ ਨੇ, ਉਹਨਾਂ ਦੇ ਵਿੱਚ ਅੱਗੇ ਵਧਣ ਦਾ ਜਜ਼ਬਾ ਬਹੁਤ ਹੀ ਤੇਜ਼ ਹੈ, ਸਟਰੋਂਗ ਵੀ ਹੈ, ਲੇਕਿਨ ਕਈ ਵਾਰੀ ਉਹ ਦੁਨੀਆਂ ਦੇ ਪੱਧਰ ਨੂੰ ਨਹੀਂ ਦੇਖ ਪਾਉਂਦੇ ਕਿ ਬਾਕੀ ਦੁਨੀਆਂ ਕਿੱਥੇ ਜਾ ਰਹੀ ਹੈ। ਇਸ ਚੀਜ਼ ਨੂੰ ਸਮਝਿਆ ਮੈਂ ਜਦੋਂ ਪ੍ਰੋਜੈਕਟ ਐਸਟੈਬਲਿਸ਼ ਕੀਤੇ ਮੈਂ, ਉਹਦੇ ਵਿੱਚ ਜਦੋਂ ਫਿਰ ਮੇਰਾ ਕੰਟਰੈਕਟ ਖਤਮ ਹੋ ਗਿਆ ਟੇਫ ਵਾਲਾ ਕੰਮ, ਤੇ ਅਸੀਂ ਐਲੀਵੇਟ ਟ੍ਰੇਨਿੰਗ ਆਸਟ੍ਰੇਲੀਆ ਦੇ ਨਾਂ ਤੇ ਇੱਕ ਆਪਣਾ ਛੋਟਾ ਜਿਹਾ ਕੰਸਲਟਿੰਗ ਬਿਜ਼ਨਸ ਸ਼ੁਰੂ ਕੀਤਾ, ਪਰ ਉਹ ਹੁਣ ਅਸੀਂ ਬਹੁਤ ਅੱਛਾ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਫਿਰ ਇਸੇ ਕੰਸੈਪਟ ਨੂੰ ਐਸਟੈਬਲਿਸ਼ ਕੀਤਾ, ਅਸੀਂ ਸਕੂਲਾਂ ਦੇ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਇੱਥੋਂ ਟ੍ਰੇਨਰ ਭੇਜਣੇ ਆ, ਤੇ ਅਸੀਂ ਉਹਨਾਂ ਦੇ ਉੱਥੇ ਵੀ ਟ੍ਰੇਨਿੰਗ ਪ੍ਰੋਵਾਈਡ ਕਰਨੇ ਆ, ਤੇ ਅਸੀਂ ਉਧਰੋਂ ਬੱਚੇ ਬੁਲਾ ਕੇ ਇੱਥੇ ਟ੍ਰੇਨਿੰਗ ਦਿੰਦੇ ਆ। ਇੱਥੇ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ 1 ਵੀਕ ਕੰਪੋਨੈਂਟ ਦਿੰਦੇ ਆ ਜਿਹੜਾ ਉਹ ਸਕੂਲਾਂ ਚ ਠਹਿਰਦੇ ਨੇ, ਜਾ ਕੇ ਪੜ੍ਹਦੇ ਨੇ, ਇੱਕ ਬੱਚਾ ਜਿਹੜਾ 10 ਬੱਚੇ ਜਾਂ 15 ਬੱਚਿਆਂ ਦਾ ਜਦੋਂ ਗਰੁੱਪ ਆਉਂਦਾ ਉਹ ਜਾ ਕੇ ਸਕੂਲ ਵਿੱਚ 1 week ਐਜ ਅ ਸਕੂਲ ਚਾਈਲਡ ਆਸਟ੍ਰੇਲੀਅਨ ਸਕੂਲ ਦੇ ਵਿੱਚ ਆਸਟ੍ਰੇਲੀਅਨ ਬੱਚਿਆਂ ਦੇ ਨਾਲ 1 ਹਫ਼ਤਾ ਸਕੂਲ ਦੀ ਪੜ੍ਹਾਈ ਕਰਦਾ ਸਵੇਰ ਤੋਂ ਜਾ ਕੇ ਸ਼ਾਮ ਤੱਕ ਆਸਟ੍ਰੇਲੀਅਨ ਫੈਮਿਲੀਜ਼ ਦੇ ਨਾਲ ਰਹਿੰਦਾ ਫਿਰ ਉਹ ਇੱਕ ਤਰ੍ਹਾਂ ਦਾ ਕਲਚਰ ਵੀ ਦੇਖਦੇ ਨੇ ਐਜੂਕੇਸ਼ਨ ਪ੍ਰੋਗਰਾਮਸ ਨੂੰ ਦੇਖਦੇ ਨੇ ਇੱਥੇ ਦੇ ਰਿਸਰਚ ਇੱਥੇ ਦੀ ਐਡਵਾਂਸ ਟੈਕਨੋਲੋਜੀ ਵੀ ਅੰਡਰਸਟੈਂਡ ਕਰਦੇ ਨੇ ਸਾਈਮਲਟੇਨੀਅਸਲੀ ਅਸੀਂ ਉਹਨਾਂ ਨੂੰ ਲੀਡਰਸ਼ਿਪ ਪ੍ਰੋਗਰਾਮ ਦਿੰਦੇ ਹਾਂ ਉਸ ਲੀਡਰਸ਼ਿਪ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਨੂੰ ਬੜੇ ਕੰਪੋਨੈਂਟਸ ਦਿੰਦੇ ਹਾਂ ਜਿਹੜੇ ਜਿਵੇਂ ਬੁਸ਼ ਵਾਕਿੰਗ ਹੈ ਮਾਊਂਟੇਨ ਬਾਈਕਿੰਗ ਹੈ ਕਯਾਕਿੰਗ ਹੈ ਸਨੋਕਲਿੰਗ ਹੈ ਤੇ ਉਹਨਾਂ ਤੋਂ ਸਾਈਡ ਬਾਈ ਸਾਈਡ ਅਸੀਂ ਫਰੈਂਡਲੀ ਗੇਮਸ ਕਰਾਉਂਦੇ ਹਾਂ ਬੱਚਿਆਂ ਦੇ ਨਾਲ ਉਹਨਾਂ ਦੀਆਂ ਟੂਰਨਾਮੈਂਟਸ ਕਰਾਉਂਦੇ ਹਾਂ ਛੋਟੇ ਛੋਟੇ ਜਿਹਦੇ ਵਿੱਚ ਕਿ ਬੱਚਿਆਂ ਨਾਲ ਬੱਚੇ ਮਿਲਦੇ ਨੇ ਉਹਨਾਂ ਦੀ ਨੈਟਵਰਕਿੰਗ ਕਰਾਉਂਦੇ ਹਾਂ ਫਿਰ ਜਿਹੜੇ ਬੱਚੇ ਹੁਣ ਮੰਨ ਲਓ ਜਿਵੇਂ ਪਿਛਲੇ ਸਾਲ ਅਸੀਂ ਅਕਤੂਬਰ ਵਿੱਚ ਮਦਰਾਸ ਤੋਂ ਇੱਕ ਸਕੂਲ ਸਾਡੇ ਕੋਲ ਆਇਆ ਸੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਜਦੋਂ ਸਾਰੇ ਪ੍ਰੋਗਰਾਮ ਦਿੱਤੇ ਤੇ ਸਾਨੂੰ ਫੀਡਬੈਕ ਵਿੱਚ ਇਹ ਉਹਨਾਂ ਨੇ ਕਿਹਾ ਕਿ ਇੰਨਾ ਅੱਛਾ ਕਨੈਕਟ ਸਾਡੇ ਬੱਚਿਆਂ ਨੇ ਕਦੀ ਨੀ ਦੇਖਿਆ ਉਹਨੂੰ ਜਿਹੜੇ ਆਸਟ੍ਰੇਲੀਅਨ ਸਕੂਲ ਦੇ ਬੱਚੇ ਨੇ ਉਹਨਾਂ ਦੇ ਫਰੈਂਡਸ ਨੇ ਤੇ ਉਹ ਜਿਹੜਾ ਨੈਟਵਰਕ ਬੱਚਿਆਂ ਦਾ ਬਣਦਾ ਉਹਦੇ ਨਾਲ ਉਹਨਾਂ ਦੀ ਗਲੋਬਲ ਆਊਟਲੁੱਕ ਬਣਦੀ ਹੈ ਇੰਡੀਆ ਚ ਕੋਈ ਕਮੀ ਨਹੀਂ ਸਭ ਕੁਛ ਅੱਛਾ ਹੈ ਬਹੁਤ ਪੜ੍ਹਾਈਆਂ ਲੇਕਿਨ ਜਦੋਂ ਬੱਚਿਆਂ ਨੂੰ ਤੁਸੀਂ ਗਲੋਬਲ ਵੀ ਦਿਖਾ ਦਿੰਦੇ ਹੋ ਇੱਕ ਉਹਨਾਂ ਦਾ ਵਿਜ਼ਨ ਵੱਧ ਜਾਂਦਾ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਐਸਟੈਬਲਿਸ਼ ਕਰਨੇ ਆ ਔਰ ਸਾਡੇ ਸਾਲ ਵਿੱਚ 3-4-5 ਪ੍ਰੋਜੈਕਟ ਅਸੀਂ ਕਰਨੇ ਆ ਜਿਹਦੇ ਵਿੱਚ ਅਸੀਂ ਬੜਾ ਸਿਲੈਕਟਿਵ ਰਹਿੰਦੇ ਹਾਂ
ਜੀ ਅਜੇ ਇਹ ਜਿਹੜਾ ਪ੍ਰੋਗਰਾਮ ਹੈ ਵੈਸਟਰਨ ਆਸਟ੍ਰੇਲੀਆ ਵਿੱਚ ਹੀ ਚੱਲ ਰਿਹਾ ਗੱਲਬਾਤ ਨੂੰ ਖਤਮ ਕਰਨ ਵਾਸਤੇ ਕਿਉਂਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਨੌਲੇਜ ਵੀ ਹੈਗੀ ਹੈ ਐਕਸਪੀਰੀਅੰਸ ਵੀ ਹੈਗਾ ਤੇ ਤੁਹਾਡੇ ਵਿੱਚ ਜਿਹੜੀ ਮੋਟੀਵੇਸ਼ਨ ਵੀ ਹੈ ਉਹ ਵੀ ਬਹੁਤ ਜ਼ਿਆਦਾ ਹੈਗੀ ਹੈ ਹੋਰ ਵੀ ਬਹੁਤ ਕੁਛ ਕਰਨ ਦੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਫਿਰ ਕਦੇ ਕੋਸ਼ਿਸ਼ ਕਰਾਂਗੇ
ਮੈਂ ਜ਼ਰੂਰ ਕਹਿਣਾ ਚਾਹਾਂਗੀ ਇੱਕ ਗੱਲ ਤੁਹਾਡੇ ਸਮਾਂ ਮੁੱਕਣ ਤੋਂ ਪਹਿਲੇ ਕਿ ਮੈਂ ਇੱਥੇ ਆ ਕੇ 6 ਗੇਮਸ 2014 ਚ ਜਿਹੜੀਆਂ ਅਸੀਂ ਪਰਥ ਚ ਕਰਾਈਆਂ ਉਹਦੀ ਮੈਂ ਆਰਗੇਨਾਈਜ਼ਿੰਗ ਕਮੇਟੀ ਦੇ ਸੈਕਟਰੀ ਸੀ ਤੇ ਮੈਂ ਇਹ ਸਮਝਦੀ ਹਾਂ ਕਿ ਸਾਡੀ ਸਿੱਖ ਕਮਿਊਨਿਟੀ ਸਾਡੇ ਪੰਜਾਬੀ ਬਰਾਦਰੀ ਜਿਹੜੀ ਔਰ ਜਿਹੜੀ ਇਹਨਾਂ ਦਾ ਕਲਚਰਲ ਹਾਰਮਨੀ ਬਾਕੀ ਸੋਸਾਇਟੀ ਬਾਕੀ ਕਲਚਰ ਗਰੁੱਪਸ ਦੇ ਨਾਲ ਉਹ ਬਹੁਤ ਅੱਛੀ ਹੈ ਮੈਂ ਬਹੁਤ ਇੰਜੋਏ ਕੀਤਾ ਉਹ ਐਕਸਪੀਰੀਅੰਸ ਉਹਨੇ ਮੈਨੂੰ ਵੇਖਣ ਦਾ ਮੌਕਾ ਦਿੱਤਾ ਕਿ ਸਾਡੇ ਅੰਦਰ ਸਪੋਰਟਸ ਦਾ ਤੇ ਟ੍ਰੇਨਿੰਗਸ ਦਾ ਕਿੰਨਾ ਜਜ਼ਬਾ ਹੈ ਕਿੰਨਾ ਅਸੀਂ ਜੁੜ ਸਕਦੇ ਹਾਂ ਬਾਕੀ ਲੋਕਾਂ ਦੇ ਨਾਲ
ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ ਸਮਾਂ ਦੇਣ ਵਾਸਤੇ
ਤੇ ਸਭ ਨੂੰ ਥੈਂਕ ਸ਼ੁਕਰੀਆ ਐਸਪੀਐਸ ਰੇਡੀਓ ਨੂੰ ਤੁਹਾਡਾ ਵੀ ਥੈਂਕ ਸ਼ੁਕਰੀਆ ਤੇ ਸੁਣਨ ਵਾਲਿਆਂ ਦਾ ਵੀ ਜਿਨ੍ਹਾਂ ਨੇ ਟਾਈਮ ਆਪਣਾ ਲਗਾ ਕੇ ਅੰਦਰ ਮੈਨੂੰ ਮੌਕਾ ਦਿੱਤਾ
ਥੈਂਕ ਯੂ ਜੀ ਓਕੇ ਜੀ ਸਤਿ ਸ੍ਰੀ ਅਕਾਲ
ਧੰਨਵਾਦ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤੀ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੀ ਸਹੂਲਤ ਅਨੁਸਾਰ ਸਾਡਾ ਪੂਰਾ ਪ੍ਰੋਗਰਾਮ ਜਾਂ ਪੋਡਕਾਸਟ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਰੇਡੀਓ ਐਪ ਰਾਹੀਂ ਸੁਣ ਸਕਦੇ ਹੋ ਹੋਰ ਜਾਣਕਾਰੀ ਲਈ www.sbs.com.au/punjabi ਤੇ ਜਾਓ।